ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 83 ਤੋਂ ਪਾਠ ਦੀ ਆਰੰਭਤਾ ਅੱਗੇ ਹੋ ਰਹੀ ਹੈ। ਸਰਬੱਤ ਸੰਗਤਾਂ ਪੋਥੀਆਂ ਪ੍ਰਕਾਸ਼ਮਾਨ ਕਰਕੇ ਸੁਚੇਤ ਹੋਣ। ਕੱਲ੍ਹ ਵੀ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਨੇ ਆਪ ਜੀ ਨਾਲ ਪਾਵਨ ਬਾਣੀ ਦੀ ਤਰਤੀਬ ਬਾਰੇ ਬਚਨ ਸਾਂਝੇ ਕੀਤੇ ਸਨ। ਪਹਿਲੇ, ਤੀਸਰੇ, ਚੌਥੇ ਔਰ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੋ ਚੌਪ ਦੇ ਸ਼ਬਦ ਹਨ ਅਥਵਾ ਦੋ ਪਦੇ, ਤੇ ਪਦੇ, ਪੰਜ ਪਦੇ ਇਤਿਆਦਿਕ ਸ਼ਬਦ ਹਨ, ਕਰਮਵਾਰ ਉਹ ਲਿਖਾਉਣ ਉਪਰੰਤ ਫਿਰ ਸਤਿਗੁਰੂ ਮਹਾਰਾਜ ਜੀ ਨੇ ਅਸ਼ਟਪਦੀਆਂ ਲਿਖਾਈਆਂ ਹਨ। ਅਸ਼ਟਪਦੀਆਂ ਵਿੱਚ ਵੀ ਮਹੱਲਾ ਪਹਿਲਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਇਹ ਤਰਤੀਬ ਕਾਇਮ ਰੱਖੀ ਹੈ। ਅਸ਼ਟਪਦੀਆਂ ਤੋਂ ਬਾਅਦ ਸ਼ੰਤ ਆਰੰਭ ਹੁੰਦੇ ਹਨ। ਸ਼ੰਤਾਂ ਵਿੱਚ ਵੀ ਉਹ ਤਰਤੀਬ ਮਹੱਲਾ ਪਹਿਲਾ, ਤੀਜਾ, ਚੌਥਾ, ਪੰਜਵਾਂ। ਜਿਸ ਰਾਗ ਅੰਦਰ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸੁਭਾਏ ਮਾਨ ਹੈ, ਉੱਥੇ ਅਸ਼ਟਪਦੀਆਂ ਤੋਂ ਪਹਿਲਾਂ ਉਹ ਚੌਪ ਦੇ ਦੋਪ ਦੇ ਸ਼ਬਦਾਂ ਦੇ ਨਾਲ ਉਹ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵੀ ਹੈ। ਸੋ ਇਸ ਪ੍ਰਕਾਰ ਫਿਰ ਅਸ਼ਟਪਦੀਆਂ ਫਿਰ ਸ਼ੰਤ, ਕਿਸੇ ਰਾਗ ਵਿੱਚ ਕਿਸੇ ਵਿਸ਼ੇਸ਼ ਨਾਮ ਹੇਠ ਜੋ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਹੈ, ਸ਼ੰਤਾਂ ਤੋਂ ਬਾਅਦ ਉਸ ਬਾਣੀ ਦਾ ਅਸਥਾਨ ਆਉਂਦਾ ਹੈ। ਜਿਵੇਂ ਸ੍ਰੀ ਰਾਗ ਤੋਂ ਅੱਗੇ ਮਾਝ ਰਾਗ ਹੈ, ਮਾਝ ਰਾਗ ਦੇ ਸ਼ੰਤਾਂ ਤੋਂ ਬਾਅਦ ਬਾਰਹ ਮਾਹ ਬਾਣੀ ਹੈ। ਇਹ ਸਿਰਲੇਖ ਜੋ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ, ਖਾਸ ਬਾਣੀਆਂ ਵਿਸ਼ੇਸ਼ ਨਾਵਾਂ ਹੇਠ ਉਚਾਰਨ ਕੀਤੀਆਂ ਉਹ ਹਨ। ਜੇ ਵਿਸ਼ੇਸ਼ ਬਾਣੀਆਂ ਸੰਬੰਧਿਤ ਰਾਗ ਵਿੱਚ ਹਨ ਤਾਂ ਉਹ ਦਰਜ ਕੀਤੀਆਂ, ਅਤੇ ਫਿਰ ਅੱਗੇ ਵਾਰ ਦੀ ਆਰੰਭਤਾ ਹੁੰਦੀ ਹੈ। ਜੇ ਉਹ ਵਿਸ਼ੇਸ਼ ਬਾਣੀਆਂ ਮਹਾਰਾਜ ਜੀ ਨੇ ਕਿਸੇ ਰਾਗ ਵਿੱਚ ਉਹ ਨਹੀਂ ਉਚਾਰੀਆਂ ਤਾਂ ਸ਼ੰਤਾਂ ਤੋਂ ਬਾਅਦ ਵਾਰ ਦੀ ਆਰੰਭਤਾ ਹੋ ਜਾਂਦੀ ਹੈ ਜਿਸ ਇਸ ਰਾਗ ਦੇ ਵਿੱਚ ਵਾਰ ਉਚਾਰਨ ਕੀਤੀ ਹੋਈ ਹੈ, ਅਤੇ ਵਾਰ ਦੀ ਸੰਪੂਰਨਤਾ ਤੋਂ ਬਾਅਦ ਉਸ ਰਾਗ ਵਿੱਚ ਜਿਹੜੀ ਭਗਤਾਂ ਦੀ ਬਾਣੀ ਦਰਜ ਹੈ ਸਤਿਗੁਰੂ ਜੀ ਨੇ ਉਸ ਦਾ ਸਥਾਨ ਰੱਖਿਆ ਹੈ। ਜੇ ਕਿਸੇ ਵਾਰ ਵਿੱਚ ਕਿਸੇ ਰਾਗ ਵਿੱਚ ਵਾਰ ਨਹੀਂ ਤਾਂ ਸ਼ੰਤਾਂ ਤੋਂ ਬਾਅਦ ਭਗਤ ਬਾਣੀ ਆ ਜਾਂਦੀ ਹੈ, ਅਤੇ ਜੇ ਵਾਰ ਹੈ ਤਾਂ ਵਾਰ ਤੋਂ ਬਾਅਦ ਭਗਤਾਂ ਦੀ ਬਾਣੀ ਆਉਂਦੀ ਹੈ। ਭਗਤਾਂ ਦੀ ਬਾਣੀ ਸੰਪੂਰਨ ਹੋਣ ਤੋਂ ਫਿਰ ਅਗਲੇ ਰਾਗ ਦੀ ਆਰੰਭਤਾ ਹੁੰਦੀ ਹੈ, ਅਤੇ ਜੇ ਕਿਸੇ ਰਾਗ ਵਿੱਚ ਭਗਤ ਬਾਣੀ ਨਹੀਂ ਜਿਵੇਂ ਮਾਝ ਰਾਗ ਹੈ ਤਾਂ ਵਾਰ ਦੀ ਸਮਾਪਤੀ ਤੋਂ ਹੀ ਅੱਗੇ ਮਹਾਰਾਜ ਜੀ ਨੇ ਅਗਲਾ ਰਾਗ ਆਰੰਭ ਕਰ ਦਿੱਤਾ ਹੈ। ਕਈ ਐਸੇ ਵੀ ਰਾਗ ਹਨ ਜਿਨ੍ਹਾਂ ਵਿੱਚ ਵਾਰਾਂ ਵੀ ਨਹੀਂ ਅਤੇ ਭਗਤ ਬਾਣੀ ਵੀ ਨਹੀਂ, ਉਹ ਸ਼ੰਤਾਂ ਦੀ ਸੰਪੂਰਨਤਾ ਤੋਂ ਅੱਗੇ ਅਗਲਾ ਰਾਗ ਪ੍ਰਾਰੰਭ ਹੋ ਜਾਂਦਾ ਹੈ। ਜਿਵੇਂ ਜਿਵੇਂ ਇਹ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਸ਼ਬਦ ਜਿਸ ਜਿਸ ਕਾਵਿ ਰਚਨਾ ਵਿੱਚ ਉਚਾਰਨ ਕੀਤੇ ਨੇ ਉਸ ਤਰਤੀਬ ਨੂੰ ਸਾਰੇ ਰਾਗਾਂ ਦੇ ਵਿੱਚ ਕਾਇਮ ਰੱਖਿਆ ਹੈ। ਸ੍ਰੀ ਰਾਗ ਦੇ ਸ਼ਬਦ, ਅਸ਼ਟਪਦੀਆਂ, ਸ਼ੰਤ, ਇਹ ਪਾਠ ਸੰਪੂਰਨ ਹੋਇਆ। ਹੁਣ ਸ੍ਰੀ ਰਾਗ ਕੀ ਵਾਰ ਆਰੰਭ ਹੋ ਰਹੀ ਹੈ। ਵਾਰ ਅਸਲ ਵਿੱਚ ਸੂਰਮਿਆਂ ਦੇ ਮਨ ਅੰਦਰ ਜੋਸ਼ ਨੂੰ ਪੈਦਾ ਕਰਨ ਦੇ ਵਾਸਤੇ ਗਾਈ ਜਾਂਦੀ ਹੈ। ਵਾਰ ਦੀ ਚਾਲ ਪੌੜੀਆਂ ਵਿੱਚ ਹੁੰਦੀ ਹੈ। ਜਿੱਥੇ ਬਾਹਰੀ ਤੌਰ 'ਤੇ ਕੋਈ ਸੱਚੇ ਸੂਰਮੇ ਧਰਮ ਦੀ ਰੱਖਿਆ ਅਤੇ ਜ਼ੁਲਮ ਦੇ ਵਿਰੁੱਧ, ਜ਼ਾਲਮ ਜ਼ੁਲਮ ਦੇ ਖਾਤਮੇ ਵਾਸਤੇ ਮੈਦਾਨੇ ਜੰਗ ਵਿੱਚ ਜੂਝਦੇ ਹਨ, ਇਨਸਾਨੀਅਤ ਔਰ ਧਰਮ ਦੇ ਵੈਰੀਆਂ ਦਾ ਖਾਤਮਾ ਕਰਦੇ ਨੇ, ਆਪ ਮਹਾਨ ਮਰਾਤਬਾ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਗੁਰਸਿੱਖ ਦੀ ਹਰ ਵਕਤ ਆਪਣੇ ਅੰਦਰ ਵਿਕਾਰਾਂ ਦੇ ਨਾਲ ਜੰਗ ਹੈ। ਉਹ ਅੰਤਰੀਵ ਜੰਗ ਜਿਹਦੇ ਵਿੱਚ ਗੁਣਾਂ ਦੇ ਪੱਖ ਨੂੰ ਭਾਰੂ ਕਰਕੇ ਔਗਣਾਂ ਨੂੰ ਆਪਣੇ ਹਿਰਦੇ ਵਿੱਚੋਂ ਮੇਟਣਾ ਹੈ, ਖਤਮ ਕਰਨਾ ਹੈ। ਉਹ ਅੰਦਰ ਦੀ ਜਿਹੜੀ ਅੰਤਰੀਵ ਜੰਗ ਹੈ ਉਸ ਦਾ ਵਰਣਨ ਕਰਦਿਆਂ ਅਤੇ ਸਾਡੇ ਉਸ ਪੱਖ ਨੂੰ ਸੁਚੇਤ ਕਰਦਿਆਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵਾਰਾਂ ਉਚਾਰਨ ਕੀਤੀਆਂ ਹਨ। ਇੱਥੇ ਖਿਆਲ ਰਹੇ ਕਿ ਵਾਰ ਦੀ ਚਾਲ ਕਾਵਿ ਰਚਨਾ ਮੁਤਾਬਕ ਹਮੇਸ਼ਾ ਪੌੜੀਆਂ ਵਿੱਚ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ ਵੱਖ ਰਾਗਾਂ ਦੇ ਵਿੱਚ 22 ਵਾਰਾਂ ਦਰਜ ਹਨ। ਕਈਆਂ ਰਾਗਾਂ ਵਿੱਚ ਇੱਕ ਤੋਂ ਵੱਧ ਵਾਰਾਂ ਵੀ ਹਨ, ਦੋ ਦੋ ਵਾਰਾਂ ਵੀ ਆਉਂਦੀਆਂ। ਰਾਮਕਲੀ ਵਿੱਚ 3 ਹਨ। ਸੋ ਇਸ ਪ੍ਰਕਾਰ ਵਾਰਾਂ ਦਾ ਅਸਲੀ ਰੂਪ ਪੌੜੀਆਂ ਵਿੱਚ ਹੈ। 22 ਵਾਰਾਂ ਵਿੱਚੋਂ 2 ਵਾਰਾਂ ਬਸੰਤ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਔਰ ਰਾਮਕਲੀ ਰਾਗ ਵਿੱਚ ਰਾਏ ਸੱਤਾ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ, ਇਹ ਪੌੜੀਆਂ ਦੇ ਰੂਪ ਵਿੱਚ ਹੀ ਹਨ। ਬਾਕੀ ਸਾਰੀਆਂ ਜੋ 20 ਵਾਰਾਂ ਹਨ ਇਹਨਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਸਲੋਕ ਵੀ ਉਚਾਰਨ ਕੀਤੇ ਨੇ ਔਰ ਇਹਨਾਂ ਦੇ ਵਿੱਚ ਵੀ ਕੁਝ ਵਾਰਾਂ ਐਸੀਆਂ ਨੇ ਜਿਵੇਂ ਆਸਾ ਕੀ ਵਾਰ ਹੈ ਔਰ ਇਸੇ ਪ੍ਰਕਾਰ ਗੋਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੀ ਵਾਰ, ਜੈਤ ਸ਼੍ਰੀ ਰਾਗ ਕੀ ਵਾਰ, ਇਹ ਆਰੰਭ ਤੋਂ ਹੀ ਮਹਾਰਾਜ ਜੀ ਨੇ ਸਲੋਕਾਂ ਸਮੇਤ ਉਚਾਰਨ ਕੀਤੀਆਂ ਨੇ ਔਰ ਕਈ ਵਾਰਾਂ ਐਸੀਆਂ ਹਨ ਜਿਨ੍ਹਾਂ ਦੀ ਸੰਪਾਦਨਾ ਕਰਨ ਵੇਲੇ ਸਤਿਗੁਰੂ ਅਰਜਨ ਦੇਵ ਜੀ ਨੇ ਪੌੜੀਆਂ ਦੇ ਨਾਲ ਸਲੋਕ ਸੰਮਿਲਿਤ ਕਰਕੇ ਇਹ ਰੂਪ ਤਿਆਰ ਕੀਤਾ ਹੈ। ਇਉਂ ਪੌੜੀ ਅਸਲ ਰੂਪ ਹੈ ਵਾਰ ਦਾ, ਉਪਦੇਸ਼ ਦੀ ਦ੍ਰਿੜਤਾ ਵਾਸਤੇ ਨਾਲ ਸਤਿਗੁਰੂ ਜੀ ਨੇ ਸਲੋਕ ਵੀ ਉਚਾਰਨ ਕੀਤੇ ਨੇ ਔਰ ਸਾਰੀਆਂ ਹੀ 20 ਵਾਰਾਂ ਦੇ ਵਿੱਚ ਇਹ ਨਿਯਮ ਚੇਤੇ ਰੱਖਣਾ ਕਿ ਜਿਸ ਮਹੱਲੇ ਦਾ ਸਿਰਲੇਖ ਆਰੰਭ ਵਿੱਚ ਆਵੇ ਇਹ ਜਾਣਨਾ ਕਿ ਸਾਰੀਆਂ ਪੌੜੀਆਂ ਸਤਿਗੁਰਾਂ ਦੇ ਉਸ ਸਰੂਪ ਦੀਆਂ ਉਚਾਰਨ ਕੀਤੀਆਂ ਨੇ। ਜਿਵੇਂ ਹੁਣ ਸ੍ਰੀ ਰਾਗ ਦੇ ਆਰੰਭ ਵਿੱਚ ਸਿਰਲੇਖ ਆ ਰਿਹਾ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ, ਸੋ ਇਹਦੇ ਤੋਂ ਭਾਵ ਕਿ ਇਸ ਸ੍ਰੀ ਰਾਗ ਦੀ ਵਾਰ ਦੀਆਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਨੇ। ਸਲੋਕ ਸਾਂਝੇ ਹਨ, ਪਹਿਲੇ ਪਾਤਸ਼ਾਹ ਜੀ ਦੇ, ਤੀਸਰੇ ਪਾਤਸ਼ਾਹ ਜੀ ਦੇ, ਦੂਸਰੇ ਪਾਤਸ਼ਾਹ ਜੀ ਦੇ ਵੀ ਆਉਣਗੇ। ਸੋ ਇਸ ਪ੍ਰਕਾਰ ਸਲੋਕ ਸਭ ਪਾਤਸ਼ਾਹੀਆਂ ਦੇ ਸਾਂਝੇ ਹਨ, ਪੌੜੀਆਂ ਸਾਰੀਆਂ ਇਸ ਵਾਰ ਵਿੱਚ ਚੌਥੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਨੇ। ਹਰ ਵਾਰ ਵਿੱਚ ਐਸਾ ਨਿਯਮ ਚੇਤੇ ਰੱਖਣਾ, ਪਾਠ ਆਰੰਭ ਹੋ ਰਿਹਾ ਹੈ, ਆਓ ਸਾਰੀਆਂ ਸੰਗਤਾਂ ਸਾਵਧਾਨ ਹੋਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ। ਨਾਨਕ ਸੱਚੈ ਸਤਿਗੁਰ ਸੇਵਿਐ ਸਦਾ ਸੱਚ ਵਾਪਾਰ ਮਹੱਲਾ ਤੀਜਾ। ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ।
ਵੇਖਣ ਸੁਣਨ ਨਾ ਹੋਏ, ਗਿਆਨੀ ਜੀ ਨੇ ਕੱਲ੍ਹ ਵੀ ਦੱਸਿਆ ਸੀ ਕਈਆਂ ਥਾਵਾਂ 'ਤੇ ਪਾਠ ਸੁਣਨਾ ਆਉਂਦਾ ਹੈ, ਸੁਣਨਾ ਨਾਣਾ ਪਹਿਲਾਂ ਨੰਨਾ ਬਾਅਦ ਵਿੱਚ, ਅਤੇ ਕਈਆਂ ਥਾਵਾਂ 'ਤੇ ਨੰਨਾ ਪਹਿਲਾਂ ਅਤੇ ਨਾਣਾ ਬਾਅਦ ਵਿੱਚ ਆਉਂਦਾ ਹੈ। ਪਾਠ ਕਰਦਿਆਂ ਆਪਾਂ ਸਦਾ ਹੀ ਇਸ ਗੱਲ ਦਾ ਖਿਆਲ ਰੱਖਣਾ, ਇੱਥੇ ਸੁਣਨ ਨਹੀਂ ਬੋਲਣਾ, ਕਿਉਂਕਿ ਨੰਨਾ ਪਹਿਲਾਂ ਨਾਣਾ ਬਾਅਦ ਵਿੱਚ ਹੈ, ਇਉਂ ਹੀ ਪਾਠ ਉਚਾਰਨਾ ਹੈ। ਵੇਖਣ ਸੁਣਨ ਨਾ ਹੋਏ। ਹਾਂਜੀ।
ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ, ਨਾਨਕ ਜਿਨ ਅੱਖੀ ਲੀਤੀਆ ਸੋਈ ਸੱਚਾ ਦੇ। ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀ ਬਾਣ ਹਰ, ਹਰ ਇੱਕ ਸਹਿ ਦਾ ਹੈ ਅਮਰ ਇੱਕੋ ਹਰ ਚਿੱਤ ਧਰ। ਹਰ ਤਿਸ ਬਿਨ ਕੋਈ ਨਾਹੇ ਡਰ ਭਰਮ ਭਉ ਦੂਰ ਕਰ, ਹਰ ਤਿਸੈ ਨੂੰ ਸਾ ਲਾਹੇ ਜੇ ਤੁਧ ਰੱਖੈ ਬਾਹਰ ਘਰ। ਹਰ ਜਿਸ ਨੂੰ ਹੋਏ ਦਇਆਲ ਸੋ ਹਰ ਜਪ ਭਉ ਬਿਖਮ ਤਰ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ, ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁਤਿਆ ਦੇ ਉਠਾਲ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਿਕਾ ਸਬਰ ਤੋਸਾ ਮਲਾਇਕਾ, ਦੀਦਾਰ ਪੂਰੇ ਪਾਏ ਸਾ ਥਾਓ ਨਾਹੀ ਖਾਏ ਕਾਂ। ਪੌੜੀ ਸਭ ਆਪੇ ਤੁਧ ਉਪਾਏ ਕੈ ਆਪ ਕਾਰੈ ਲਾਈ, ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ, ਹਰ ਤੁਧ ਹੋ ਬਾਹਰ ਕਿਛ ਨਾਹੀ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਹਰ ਤਿਸੈ ਧਿਆਵ ਹੋ ਸੰਤ ਜਨ ਹੋ ਜੋ ਲਏ ਛਡਾਈ। ਸਲੋਕ ਮਹੱਲਾ ਪਹਿਲਾ। ਫਕੜ ਜਾਤੀ ਫਕੜ ਨਾਓ, ਸਭਨਾ ਜੀਆਂ ਇੱਕਾ ਛਾਓ, ਆਪ ਹੋ ਜੇ ਕੋ ਭਲਾ ਕਹਾਏ, ਨਾਨਕ ਤਾ ਪਰ ਜਾਪੈ ਜਾ ਪਤ ਲੇਖੈ ਪਾਏ।
ਸਤਿ ਸੰਗਤ ਜੀ, ਜੋ ਸਲੋਕ ਹੁਣ ਆਰੰਭ ਹੋ ਰਿਹਾ ਹੈ, ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸਭ ਤੋਂ ਪਹਿਲਾ ਸਲੋਕ ਹੈ। ਵਾਰਾਂ ਵਿੱਚ ਹੀ ਮਹਾਰਾਜ ਦੇ ਸਲੋਕ ਆਏ ਹਨ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਔਰ ਖੰਡੂਰ ਸਾਹਿਬ ਭੇਜ ਦਿੱਤਾ, ਉੱਥੇ ਸਤਿਗੁਰੂ ਮਾਈ ਭਰਾਈ ਜੀ ਦੇ ਘਰ ਕੋਠੇ ਵਿੱਚ ਗੁਪਤ ਹੋ ਕੇ ਬੈਠ ਗਈ ਅਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਜੋਤੀ ਜੋਤ ਸਮਾਣ ਦਾ ਕੌਤਕ ਕਰ ਗਏ। ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਬਹੁਤ ਜ਼ਿਆਦਾ ਵਿਆਕੁਲ ਹੋ ਗਈਆਂ। ਸੰਗਤਾਂ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼ਾਂ ਨੂੰ ਨਾਲ ਲੈ ਕਰਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਖੋਜ ਕੀਤੀ ਅਤੇ ਬਾਬਾ ਜੀ ਸਾਰੀਆਂ ਸੰਗਤਾਂ ਨੂੰ ਲੈ ਕੇ ਜਿਸ ਸਮੇਂ ਸ੍ਰੀ ਖੰਡੂਰ ਸਾਹਿਬ ਮਾਈ ਭਰਾਈ ਜੀ ਦੇ ਘਰ ਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਦਰਵਾਜ਼ਾ ਖੋਲ੍ਹ ਕੇ, ਤਾਂ ਉੱਥੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਣ ਦੀ ਜਦੋਂ ਵਾਰਤਾ ਸੁਣਾਈ ਤਾਂ ਗੁਰੂ ਅੰਗਦ ਦੇਵ ਜੀ ਬਹੁਤ ਹੀ ਬੈਰਾਗ ਵਿੱਚ ਆ ਗਏ ਅਤੇ ਉਹਨਾਂ ਨੇ ਇਹ ਪਾਵਨ ਸਲੋਕ ਉਚਾਰਨ ਕੀਤਾ। ਇਹ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਸਲੋਕ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਪਹਿਲਾਂ ਹੀ ਆਇਆ ਹੈ। ਇਹ ਗੁਰੂ ਅੰਗਦ ਦੇਵ ਜੀ ਆਪਣੇ ਗੁਰਦੇਵ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿਆਰ ਵਿੱਚ ਬਹੁਤ ਜ਼ਿਆਦਾ ਬਿਰਹਾ ਦੇ ਵਿੱਚ ਇਸ ਪਾਵਨ ਸਲੋਕ ਉਚਾਰਨ ਕਰ ਰਹੇ ਹਨ। ਹਾਂਜੀ।
ਮਹੱਲਾ ਦੂਜਾ। ਜਿਸ ਪਿਆਰੇ ਸਿਉ ਨੇਹੋ, ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ, ਤਾ ਕਹਿ ਪਾਛੈ ਜੀਵਣਾ ਪੌੜੀ, ਤੁਧ ਆਪੇ ਧਰਤੀ ਸਾਜੀਐ, ਚੰਦ ਸੂਰਜ ਦੋਏ ਦੀਵੇ, ਦਸ ਚਾਰ ਹੱਟ ਤੁਧ ਸਾਜਿਆ, ਵਾਹ ਪਾਰ ਕਰੀਵੇ, ਇਕਨਾ ਨੋ ਹਰ ਲਾਭ ਦੇ, ਜੋ ਗੁਰਮੁਖ ਥੀਵੇ, ਤਿੰਨ ਜਮਕਾਲ ਨਾ ਵਿਆਪਈ, ਜਿਨ ਸੱਚ ਅੰਮ੍ਰਿਤ ਪੀਵੇ, ਓਏ ਆਪ ਛੁੱਟੇ ਪਰਵਾਰ ਸਿਓ, ਤਿੰਨ ਪਿੱਛੇ ਸਭ ਜਗਤ ਛੁਟੀਵੇ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾ ਕੀਮਤ ਪਾਏ ਤਾਂ ਕਹੀ ਨਾ ਜਾਏ, ਸਰੈ ਸਰੀਅਤ ਕਰਹਿ ਵਿਚਾਰ, ਬਿਨ ਬੂਝੇ ਕੈਸੇ ਪਾਵ ਹੈ ਪਾਰ, ਸਿਦਕ ਕਰ ਸਿਜਦਾ ਮਨ ਕਰ ਮਖਸੂਦ, ਜਿਹ ਧਿਰ ਦੇਖਾ ਤਿਹ ਧਿਰ ਮੌਜੂਦ। ਮਹੱਲਾ ਤੀਜਾ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾ ਮਨ ਰਹਿ ਹਦੂਰ ਪੌੜੀ, ਸਪਤ ਦੀਪ ਸਪਤ ਸਾਗਰਾ ਨਵ ਖੰਡ, ਚਾਰ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ, ਸਭ ਤੁਜੈ ਧਿਆਵ ਹੈ ਜੀ ਅਜੰਤ, ਹਰ ਸਾਰਗ ਪਾਣਾ, ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹਉ ਕੁਰਬਾਣਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ। ਸਲੋਕ ਮਹੱਲਾ ਤੀਜਾ। ਕਲਉ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲੇਹੋ, ਸਦਾ ਸਾਹਿਬ ਕਹਿ ਰੰਗ ਰਹਿ, ਕਬਹੂ ਨਾ ਤੂਟਸ ਨੇਹੋ, ਕਲੋ ਮਸਾਜਨੀ ਜਾਏ ਸੀ, ਲਿਖਿਆ ਭੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਏ ਸੀ, ਜੋ ਧੁਰ ਛੋਡੀ ਸੱਚੈ ਪਾਏ। ਮਹੱਲਾ ਤੀਜਾ। ਨਦਰੀ ਆਵਦਾ ਨਾਲ ਨਾ ਚੱਲਈ, ਵੇਖੋ ਕੋ ਵਿਉ ਪਾਏ, ਸਤਿਗੁਰ ਸੱਚ ਦ੍ਰਿੜਾਇਆ, ਸੱਚ ਰਹੋ ਲਿਵ ਲਾਏ, ਨਾਨਕ ਸਬਦੀ ਸੱਚ ਹੈ, ਕਰਮੀ ਪੱਲੈ ਪਾਏ ਪੌੜੀ, ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣ ਹੈ ਭੇਤ, ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ। ਸੋ ਡਰੈ ਜੇ ਪਾਪ ਕਮਾਵਦਾ, ਧਰਮੀ ਵਿਗਸੇਤ, ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਐ ਕੇਤ। ਜਿਨ੍ਹਾਂ ਨਾਨਕ ਸੱਚ ਪਛਾਣਿਆ, ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਐ, ਕਾਗਦ ਭੀ ਜਲ ਜਾਓ, ਲਿਖਣ ਵਾਲਾ ਜਲ ਬਲਾਓ, ਜਿਨ ਲਿਖਿਆ ਦੂਜਾ ਭਾਓ। ਨਾਨਕ ਪੂਰਵ ਲਿਖਿਆ ਕਮਾਵਣਾ, ਅਵਰ ਨਾ ਕਰਣਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੈ ਕੋ ਥਿਰ ਨਹੀਂ, ਪੜ੍ਹ ਪੜ੍ਹ ਹੋਏ ਖੁਆਰ।
ਹੋਰ ਕੂੜ ਪੜ੍ਹਨਾ, ਪੜ੍ਹਨਾ ਇਸ ਸ਼ਬਦ ਦਾ ਉਚਾਰਨ ਖਿਆਲ ਰੱਖਣਾ, ਪੜ੍ਹਨਾ ਨਹੀਂ ਬੋਲਣਾ, ਭਾਵ ਕਿ ਨਾਣੇ ਨੂੰ ਨੰਨੇ ਵਿੱਚ ਤਬਦੀਲ ਨਹੀਂ ਹੋਣ ਦੇਣਾ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਇਉਂ ਉਚਾਰਨ ਕਰਨਾ ਹੈ ਜੀ।
ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾ ਨਿਆਉ ਹੈ ਧਰਮ ਕਾ। ਹਰ ਕੀ ਵਡਿਆਈ ਵੱਡੀ ਹੈ, ਜਾ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣਈ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ।
ਪੌੜੀ ਦੀਆਂ ਸਾਰੀਆਂ ਪੰਕਤੀਆਂ ਵਿੱਚ ਹਰ ਕਾ ਧਰਮ ਕਾ, ਇਉਂ ਕਾ ਅੱਖਰ ਵੱਖਰਾ ਹੈ ਅਤੇ ਅਖੀਰਲੀ ਪੰਕਤੀ ਵਿੱਚ ਦੇਵ ਕਾ ਇਹ ਇਕੱਠਾ ਹੈ। ਇੱਥੇ ਦੇਵ ਕਾ ਵੱਖ ਵੱਖ ਨਹੀਂ ਕਰਨਾ, ਬਾਕੀ ਸਾਰੀਆਂ ਪੰਕਤੀਆਂ ਵਿੱਚ ਵੱਖ ਹੈ ਅੱਡ ਹੈ, ਅਖੀਰਲੀ ਪੰਕਤੀ ਵਿੱਚ ਦੇਵ ਕਾ ਇਕੱਤਰ ਹੈ ਜੀ।
ਸਲੋਕ ਮਹੱਲਾ ਤੀਜਾ। ਹਉ ਹਉ ਕਰਤੀ ਸਭ ਮੋਈ, ਸੰਪਉ ਕਿਸੈ ਨਾ ਨਾਲ, ਦੂਜੈ ਭਾਏ ਦੁੱਖ ਪਾਇਆ, ਸਭ ਜੋਹੀ ਜਮਕਾਲ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸਮਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆ, ਆਚਾਰੀ ਬੁਰੀਆਹ, ਮਨੋ ਕੁਸੁੱਧਾ ਕਾਲੀਆ, ਬਾਹਰ ਚਿਟਵੀ ਆਹ। ਰੀਸਾ ਕਰਹਿ ਤੇ ਨਾੜੀਆ, ਜੋ ਸੇਵ ਹੈ ਦਰ ਖੜੀਆਹ, ਨਾਲ ਖਸਮੈ ਰਤੀਆ, ਮਾਣ ਹੈ ਸੁਖ ਰਲੀਆਹ। ਹੁੰਦੈ ਤਾਣ ਨਿਤਾਣੀਆ, ਰਹਿ ਨਿਮਾਨਣੀਆਹ, ਨਾਨਕ ਜਨਮ ਸਕਾਰ ਥਾ, ਜੇ ਤਿਨ ਕਹਿ ਸੰਗ ਮਿਲਾਹ। ਪੌੜੀ। ਤੂੰ ਆਪੇ ਜਾਲ, ਮੀਨਾ ਹੈ ਆਪੇ, ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਏ ਦਾ, ਆਪੇ ਵਿੱਚ ਸੇ ਬਾਲ। ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏ ਦਾ, ਇੱਕ ਨਿਮਖ ਘੜੀ ਕਰ ਖਿਆਲ। ਹਰ ਤੁਧੋ ਬਾਹਰ ਕਿਛ ਨਹੀਂ, ਗੁਰ ਸਬਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਜੇ ਧਨ ਖਸਮੈ ਚੱਲੈ ਰਜਾਈ, ਦਰ ਘਰ ਸੋਭਾ ਮਹਿਲ ਬੁਲਾਈ। ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ। ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਭਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ, ਛੋਛਾ ਇਸ ਦਾ ਮੁੱਲ। ਦੂਜੈ ਲੱਗੇ ਪਚ ਮੋਏ, ਮੂਰਖ ਅੰਧ ਗਵਾਰ, ਬਿਸ਼ਟਾ ਅੰਦਰ ਕੀਟ ਸੇ, ਪੈ ਪਚਹਿ ਵਾਰੋ ਵਾਰ। ਨਾਨਕ ਨਾਮ ਰਤੇ ਸੇ ਰੰਗੋਲੇ, ਗੁਰ ਕੈ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੈ, ਸਹਿਜੇ ਰਹਿ ਸਮਾਏ। ਪੌੜੀ। ਸਿਸ਼ਟ ਉਪਾਈ ਸਭ ਤੁਧ, ਆਪੇ ਰਿਜਕ ਸੰਭਾਹਿਆ, ਇੱਕ ਵਲ ਛਲ ਕਰ ਕੈ ਖਾਵਦੇ, ਮੋਹ ਕੂੜ ਕੁਸੱਤ ਤਿਨੀ ਢਾਹਿਆ। ਤੁਧ ਆਪੇ ਭਾਵੈ ਸੋ ਕਰਹਿ, ਤੁਧ ਓਤੈ ਕੰਮ ਓਏ ਲਾਇਆ, ਇਕਨਾ ਸੱਚ ਬੁਝਾਇਓਨ, ਤਿਨਾ ਅਤੁੱਟ ਭੰਡਾਰ ਦੇਵਾਇਆ। ਹਰ ਚੇਤ ਖਾਹੇ ਤਿਨਾ ਸਫਲ ਹੈ, ਅਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ੍ਹ ਪੜ੍ਹ ਪੰਡਿਤ ਬੇਦ ਵਖਾਣ ਹੈ, ਪੜ੍ਹ ਪੜ੍ਹ ਪੰਡਿਤ ਬੇਦ ਵਖਾਣ ਹੈ, ਮਾਇਆ ਮੋਹ ਸੁਆਏ ਦੂਜੈ ਭਾਏ, ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ, ਜਿਨ ਜੀਓ ਪਿੰਡ ਦਿੱਤਾ ਤਿਸ ਕਬਹੂੰ ਨਾ ਚੇਤੈ, ਜੋ ਦਿੰਦਾ ਰਿਜਕ ਸੰਭਾਹੇ, ਜਮ ਕਾ ਫਾਹਾ ਗਲਹੋ ਨਾ ਕਟੀਐ, ਫਿਰ ਫਿਰ ਆਵੈ ਜਾਏ, ਮਨਮੁਖ ਕਿਸ਼ੂ ਨਾ ਸੂਜੈ ਅੰਦੁਲੇ, ਪੂਰਬ ਲਿਖਿਆ ਕਮਾਏ, ਪੂਰੈ ਭਾਗ ਸਤਿਗੁਰ ਮਿਲੈ, ਸੁਖਦਾਤਾ ਨਾਮ ਵਸੈ ਮਨ ਆਏ,
ਪੂਰੈ ਭਾਗ ਸਤਿਗੁਰ ਮਿਲੈ। ਇੱਥੇ ਵਿਸ਼ਰਾਮ ਹੈ ਜੀ, ਸੁਖਦਾਤਾ ਨਾਮ ਵਸੈ ਮਨ ਆਏ, ਇਉਂ ਉਚਾਰਨ ਕਰਨਾ ਹੈ। ਇਉਂ ਵੀ ਵਿਸ਼ਰਾਮ ਲੱਗਦਾ ਹੈ, ਪੂਰੈ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ, ਪਰ ਪ੍ਰਾਤਨ ਰੂਪ ਵਿੱਚ ਜੋ ਸੰਪਰਦਾਈ ਸ਼ੁੱਧ ਵਿਸ਼ਰਾਮ ਹੈ, ਪੂਰੈ ਭਾਗ ਸਤਿਗੁਰ ਮਿਲੈ, ਪੂਰਿਆਂ ਭਾਗਾਂ ਨਾਲ ਸਤਿਗੁਰੂ ਜੀ ਮਿਲਦੇ ਨੇ, ਸੁਖਦਾਤਾ ਨਾਮ ਵਸੈ ਮਨ ਆਏ, ਸੁਖਾਂ ਦਾ ਦਾਤਾ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਆ ਕੇ ਵੱਸਦਾ ਹੈ। ਇਉਂ ਵਿਸ਼ਰਾਮ ਲਗਾਉਣਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ, ਪੂਰੈ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ।
ਸੁਖ ਮਾਣ ਹੈ ਸੁਖ ਪਹਿਨਣਾ, ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨਹੋ ਨਾ ਵਿਸਾਰੀਐ, ਜਿਤ ਦਰ ਸੱਚੈ ਸੋਭਾ ਪਾਏ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ, ਸੱਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ ਰਾਮ ਨਾਮ ਪਰਗਾਸ, ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ, ਜੀਓ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ, ਸੱਚੈ ਸ਼ਬਦ ਸਾ ਲਾਹਣਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੈ ਤ੍ਰਿਗ ਜੀਵਾਸ, ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਨਾਸ, ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੇਰਾ ਤੂੰ ਸਭ ਸਕਦਾ, ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭਨਾ ਰਾਸ, ਸਭ ਤੁਧੈ ਪਾਸ ਹੋ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ, ਇਕ ਨਾ ਦੂਰ ਹੈ ਪਾਸ, ਤੁਧ ਬਜ ਹੋ ਥਾਉ ਕੋ ਨਾਹੀ, ਜਿਸ ਪਾਸ ਹੋ ਮੰਗੀਐ ਮਨ ਵੇਖੋ ਕੋ ਨਿਰਜਾਸ, ਸਭ ਤੁਧੈ ਨੋ ਸਾ ਲਾਹ ਦੇ ਦਰ ਗੁਰਮੁਖਾਂ ਨੋ ਪਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ, ਮਾਇਆ ਮੋਹਿ ਪਿਆਰ ਅੰਤਰ ਬ੍ਰਹਮ ਨਾ ਚੀਨਈ, ਮਨ ਮੂਰਖ ਗਾਵਾਰ, ਦੂਜੈ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ, ਬੂਝੋ ਕਰ ਵਿਚਾਰ, ਸਦਾ ਸਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ, ਆਪੈ ਨੋ ਆਪ ਖਾਏ ਮਨ ਨਿਰਮਲ ਹੋਵੈ ਗੁਰ ਸਬਦੀ ਵਿਚਾਰ, ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ, ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ, ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ, ਗੁਰ ਸਬਦੀ ਹਰ ਪਾਈਐ ਹਰ ਪਾਰ ਲਗਾਏ, ਮਨ ਹਠ ਕਿਨੈ ਨਾ ਪਾਇਓ ਕੁਛ ਹੋਵੇ ਦਾ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚ ਹੋ ਦੁਸ਼ਟ ਅਹੰਕਰਣ ਮਾਰਿਆ, ਗੁਰਮੁਖ ਨਾਮ ਸਾ ਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੋਲ ਨਿਸਤਾਰਿਆ, ਸੋਹਨ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰਹਿ ਅਹੰਕਾਰ ਮਰਨ ਵਿਗਾੜਿਆ, ਸਭੋ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ, ਆਪਹੋ ਦੂਜੈ ਲੱਗ ਖਸਮ ਵਿਸਾਰਿਆ, ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਿਸਾਰਿਆ, ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦਿੜਾਇਆ ਤਿੰਨ ਵਿੱਚ ਹੋ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੈ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਮ ਲਏ ਤਾ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰ ਖਰੂ ਓਸ ਕਹਿ ਮੋਹਿ ਡਿੱਠੈ ਸਭ ਪਾਪੀ ਤਰਿਆ
ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਸੁਰਖਰੂ ਕਈ ਖੱਖੇ ਨੂੰ ਵੀ ਔਂਕੜ ਲਗਾ ਜਾਂਦੇ ਨੇ ਸੁਰਖਰੂ ਇਉਂ ਨਹੀਂ ਬੋਲਣਾ ਅਤੇ ਸੁਰਖਰੂ ਇਉਂ ਪਾਠ ਨਹੀਂ ਹੁੰਦਾ ਸੰਬੰਧਕ ਰੂਪ ਵਿੱਚ ਸੁਰਖ ਰੂ ਰੂ ਕਹਿੰਦੇ ਨੇ ਚਿਹਰੇ ਨੂੰ ਅਤੇ ਸੁਰਖ ਕਹਿੰਦੇ ਨੇ ਲਾਲ ਨੂੰ ਲਾਲ ਚਿਹਰਾ ਭਾਵ ਇੱਜ਼ਤ ਵਾਲਾ ਪੱਤ ਵਾਲਾ ਚਿਹਰਾ ਸੋ ਇਸ ਪ੍ਰਕਾਰ ਸੁਰਖਰੂ ਇਉਂ ਪਾਠ ਇਕੱਠਾ ਕਰਨਾ ਹੈ ਜੀ
ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ ਗੁਰ ਵੇਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚ ਹੋ ਜਾਏ ਖੇਨ ਪਲ ਹਰ ਨਾਮ ਮਨ ਵਸੈ ਸਭ ਅਠ ਸਠ ਤੀਰਥ ਨਾਏ ਸੱਚੇ ਮੈਲ ਨਾ ਲਗਈ ਮਲ ਲਾਗੈ ਦੂਜੈ ਪਾਏ ਧੋਤੀ ਮੂਲ ਨਾ ਉਤਰੈ ਜੇ ਅਠ ਸਠ ਤੀਰਥ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮੈਲਾ ਊਜਲ ਤਾ ਥੀਐ ਜਾ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦਹੋ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੈ ਪਇਐ ਕਿਰਤ ਫਿਰਾਏ ਲੇਵ ਧਾਤ ਦੁਇ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੈ ਸੱਚੈ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਾਧ ਪੁੰਚੀਐ ਗੁਰਮੁਖ ਕਾਰ ਕਮਾਏ ਵਿਣ ਮਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣਹੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਧੁਰ ਭਾਗ ਹੋਵੈ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰਬਚਨੀ ਸਹਿਜੇ ਚਾਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰਹਿਣ ਕੇ ਰਾਖੀ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ ਵਿੱਚ ਹੋ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੈ ਭਾਏ ਅਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਜ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ ਪੌੜੀ। ਹਰ ਹਰ ਨਾਮ ਜਪਹੋ ਮਨ ਮੇਰੇ, ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਹਰ ਹਰ ਨਾਮ ਜਪਹੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪਹੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ। ਹਰ ਹਰ ਨਾਮ ਜਪਹੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਧੁਰ ਸਾਚੈ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਲੱਖ ਚੌਰਾਸੀ ਹ ਫੇਰ ਪਿਆ, ਮਰ ਜੰਮੈ ਹੋਏ ਖੁਆਰ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਓ, ਤਿੰਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸ ਨੂੰ ਮੇਲੇ ਨਾ ਵਿਛੋੜੈ, ਸਹਿਜ ਸਮਾਵੈ ਸੋਏ। ਮਹੱਲਾ ਤੀਜਾ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਧਾਵਤ ਰਾਖੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਐਸਾ ਭਗਉਤੀ ਉੱਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਮਹੱਲਾ ਤੀਜਾ। ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਸਤ ਸੰਗਤ ਸਿਓ ਬਾਦ ਰਚਾਏ, ਅਨਦਿਨ ਦੁਖੀਆ ਦੂਜੈ ਭਾਏ ਰਚਾਏ। ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕੜਨ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ।
ਸਤਿਗੁਰ ਜਿਨੀ ਧਿਆਇਆ ਸੇ ਕੜਨ ਸਵਾਹੀ। ਆਮ ਤੌਰ 'ਤੇ ਛਾਪੇ ਵਿੱਚ ਕੜ ਨਾ ਵੱਖਰਾ ਵੱਖਰਾ ਛਪਿਆ ਹੁੰਦਾ, ਸੇ ਕੜ ਨਾ ਸਵਾਹੀ। ਇਹ ਪਾਠ ਦੂਸਰੇ ਰੂਪ ਵਿੱਚ ਹੈ, ਦੂਸਰੇ ਅਰਥ ਵਿੱਚ। ਮੁੱਖ ਪਾਠ ਕੜਨ ਸਵਾਹੀ ਇਕੱਠਾ ਕਰਨਾ ਜੀ, ਸਤਿਗੁਰ ਜਿਨੀ ਧਿਆਇਆ ਸੇ ਕੜਨ ਸਵਾਹੀ, ਇਉਂ ਕਰਨਾ ਹੈ ਜੀ।
ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰ ਜਿਨੀ ਧਿਆਇਆ ਤਿੰਨ ਜਾਮ ਡਰ ਨਾਹੀ। ਜਿਨ ਕਉ ਹੋਆ ਕਿਰਪਾਲ ਹਰ, ਸੇ ਸਤਿਗੁਰ ਪੈਰੀ ਪਾਹੀ। ਤਿੰਨ ਐਥੈ ਓਥੈ ਮੁਖ ਉਜਲੇ, ਹਰ ਦਰਗਹਿ ਪੈਦੇ ਜਾਹੀ। ਸਲੋਕ ਮਹੱਲਾ ਦੂਜਾ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਦੀਜੈ ਡਾਰ। ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾ। ਮੁੰਡਹੋ ਭੁੱਲੀ ਨਾਨਕਾ, ਫਿਰ ਫਿਰ ਜਨਮ ਮੁਹਿਆਸ। ਕਸਤੂਰੀ ਕੈ ਭੋਲੜੈ, ਗੰਦੇ ਡੋਮ ਪਈਆਸ ਪੌੜੀ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕੋ ਰੂਪ ਕੋ ਲਖਣੀ, ਮਨ ਖੋਟੈ ਕੂੜਿਆਰ। ਪਿਰਕੈ ਭਾਣੈ ਨਾ ਚੱਲੈ, ਹੁਕਮ ਕਰੇ ਗਾਵਾਰ। ਗੁਰ ਕੈ ਭਾਣੈ ਜੋ ਚੱਲੈ, ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਐ, ਜੋ ਧੁਰ ਲਿਖਿਆ ਕਰਤਾਰ। ਮਨ ਤਨ ਸੌਂਪੇ ਕੰਤ ਕਉ, ਸਭ ਦੇ ਧਰੇ ਪਿਆਰ। ਬਿਨ ਨਾਵੈ ਕਿਨੈ ਨਾ ਪਾਇਆ, ਦੇਖ ਹੋ ਹਿਰਦੈ ਵਿਚਾਰ। ਨਾਨਕ ਸਾ ਸੁਆਲਿਓ ਸੁਲੱਖਣੀ ਜੇ ਰਾਵੀ ਸਿਰਜਨਹਾਰ। ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ। ਭਲਕੇ ਉੱਠ ਬਹੁ ਕਰਮ ਕਮਾਵ ਹੈ ਦੂਜੈ ਭਾਏ ਪਿਆਰ। ਸਤਿਗੁਰ ਸੇਵ ਹੈ ਆਪਣਾ ਭਉਜਲ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵ ਹੈ ਸੱਚ ਨਾਮ ਉਰ ਧਾਰ। ਪੌੜੀ ਹਰ ਜਲ ਥਲ ਮਹੀਅਲ ਭਰਪੂਰ ਦੂਜਾ ਨਾਹੇ ਕੋਏ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ। ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੇ ਕਰਹੋ ਉਸਤਤ ਜਿਨ ਗਰੀਬ ਅਨਾਥ ਰਾਖ ਲੀ ਓਏ। ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ। ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲੱਖਣੀ ਕੋ ਨਾਰ ਫਿਰ ਛੋਟਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ। ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ। ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ। ਨਾਨਕ ਬਿਨ ਨਾਵੈ ਕੋ ਰੂਪ ਕੋ ਸੋਹਣੀ ਪਰ ਹਰ ਛੋਟੀ ਪਤਾਰ। ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕੈ ਭਾਏ ਪਿਆਰ। ਸਦਾ ਰਾਵੇ ਫਿਰ ਆਪਣਾ ਸੱਚੈ ਪ੍ਰੇਮ ਪਿਆਰ। ਆਤ ਸੁਆਲਿਓ ਸੁੰਦਰੀ ਸੋਭਾਵੰਤੀ ਨਾਰ। ਨਾਨਕ ਨਾਮ ਸੋਹਾਗਣੀ ਮੇਲੀ ਮੇਲਣਹਾਰ।
ਹਾਂਜੀ ਊੜੇ ਔਂਕੜ ਦੇ ਨਾਲ ਅਤ ਸਵਾਲਿਓ ਸੁੰਦਰੀ। ਆਪਣੇ ਕੋਲ ਇਹ ਨੋਟ ਕਰ ਲੈਣ ਪਾਠ ਸਾਰੇ। ਅਤ ਸਵਾਲਿਓ ਊੜੇ ਹੋੜਾ ਭਾਵ ਖੁੱਲ੍ਹੇ ਮੂੰਹ ਵਾਲਾ ਊੜਾ ਛਪਿਆ ਹੈ, ਊੜਾ ਬੰਦ ਔਰ ਔਂਕੜ। ਸਵਾਲਿਓ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ।
ਦੋਵੇਂ ਪਾਠ,
ਦੂਸਰਾ ਪਾਠ ਵੀ ਜਿਹੜਾ ਸਵਾਲਿਓ ਖੁੱਲ੍ਹੇ ਮੂੰਹ ਵਾਲਾ ਊੜਾ ਹੈ, ਇਹ ਵੀ ਪ੍ਰਾਤਨ ਸਰੂਪਾਂ ਵਿੱਚ ਇਸ ਰੂਪ ਦੇ ਵੀ ਦਰਸ਼ਨ ਹੁੰਦੇ ਨੇ। ਗਲਤ ਨਹੀਂ ਜਾਣਨਾ, ਸਰੂਪ ਦੇ ਵਿੱਚ ਸਵਾਲਿਓ ਊੜੇ ਔਂਕੜ ਛਪਿਆ ਹੋਇਆ ਹੈ।
ਆਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ। ਨਾਨਕ ਨਾਮ ਸੋਹਾਗਣੀ ਮੇਲੀ ਮੇਲਣਹਾਰ। ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ ਫਾਥੇ ਕਾਢਿਆ। ਹਰ ਤੁਧਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ। ਹਰ ਨੇ ਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ। ਹਰ ਅਹੰਕਾਰੀਆ ਮਾਰ ਨਿਵਾਏ ਮਨਮੁਖ ਮੂੜ ਸਾਧਿਆ। ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਏ। ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ ਅਨਦਿਨ ਹਰ ਲਿਵਤਾਰ। ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੈ ਕਾਰ। ਪੂਰੈ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ। ਗੁਰ ਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ। ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭਉ ਜਲ ਸੰਸਾਰ। ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ। ਪੌੜੀ ਹਰ ਕੇ ਭਗਤਾਂ ਪ੍ਰਤੀਤ ਹਰ ਸਭ ਕਿਛ ਜਾਣਦਾ। ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ। ਕਾੜਾ ਅੰਦੇਸਾ ਕਿਉਂ ਕੀਜੈ ਜਾ ਨਾਹੀ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ। ਸਾ ਲਾਹੇ ਹੋ ਭਗਤ ਹੋ ਕਰ ਜੋੜ ਹਰ ਭਗਤ ਹਰ ਭਗਤ ਜਨ ਤਾਰਦਾ। ਸਾ ਲਾਹੇ ਹੋ ਭਗਤ ਹੋ ਕਰ ਜੋੜ, ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ, ਅੰਤਰ ਰਖਾ ਔਰ ਧਾਰ। ਸਾ ਲਾਹੇ ਸੋ ਪ੍ਰਭ ਸਦਾ ਸਦਾ, ਗੁਰ ਕਹਿ ਹੇਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ, ਸਾਈ ਸਾਈ ਸੁਹਾਗਣ ਨਾਰ।
ਹਾਂਜੀ, ਸਾਈ ਸੁਹਾਗਣ ਨਾਰ, ਇੱਥੇ ਸਾਈ ਪਾਠ ਨਹੀਂ ਆਵੇਗਾ, ਸਾਈ ਸੁਹਾਗਣ ਨਾਰ। ਉਹੀ ਨਾਰ ਭਾਵ ਜਿੰਦ ਆਤਮਾ ਜੀਵ ਇਸਤਰੀ ਸੁਹਾਗਣ ਸੁਹਾਗ ਭਾਗ ਵਾਲੀ ਹੈ, ਜਿਸ 'ਤੇ ਕਿਰਪਾ ਭਰੀ ਨਜ਼ਰ ਕਰਕੇ ਪਰਮਾਤਮਾ ਆਪਣੇ ਨਾਲ ਮੇਲ ਲਵੇ। ਸਾਈ ਸੁਹਾਗਣ ਨਾਰ।
ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਐ, ਜਾ ਕਉ ਨਦਰ ਕਰੇ। ਮਾਨਸ ਤੇ ਦੇਵਤੇ ਭਏ, ਧਿਆਇਆ ਨਾਮ ਹਰੇ। ਹਉਮੈ ਮਾਰ ਮਿਲਾਇਨ, ਗੁਰ ਕਹਿ ਸ਼ਬਦ ਤਰੇ। ਨਾਨਕ ਸਹਿਜ ਸਮਾਇਨ, ਹਰ ਆਪਣੀ ਕਿਰਪਾ ਕਰੇ। ਪੌੜੀ ਹਰ ਆਪਣੀ ਭਗਤ ਕਰਾਏ, ਵਡਿਆਈ ਵੇਖਾਲੀਅਨ। ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵ ਘਾਲੀਅਨ। ਹਰ ਭਗਤਾਂ ਨੂੰ ਦੇ ਆਨੰਦ, ਥਿਰ ਘਰੀ ਬਹਾਲਿਅਨ। ਪਾਪੀਆਂ ਨੂੰ ਨਾ ਦੇਈ ਥਿਰ ਰਹਿਣ, ਚੁਣ ਨਰਕ ਘੋਰ ਚਾਲਿਅਨ। ਹਰ ਭਗਤਾਂ ਨੂੰ ਦੇ ਪਿਆਰ, ਕਰ ਅੰਗ ਨਿਸਤਾਰਿਅਨ। ਸਲੋਕ ਮਹੱਲਾ ਪਹਿਲਾ।
ਪੌੜੀ ਦੀਆਂ ਪੰਗਤੀਆਂ ਵੱਲ ਖਿਆਲ ਰੱਖਣਾ। ਪਹਿਲੀਆਂ ਦੋ ਪੰਗਤੀਆਂ ਵਡਿਆਈ ਵੇਖਾਲੀਅਨ ਔਰ ਅਗਲੀ ਆਪੇ ਸੇਵ ਘਾਲੀਅਨ, ਇੱਥੇ ਲੱਲੇ ਨੂੰ ਬਿਹਾਰੀ ਹੈ। ਅਤੇ ਤੀਸਰੀ ਔਰ ਚੌਥੀ ਪੰਗਤੀ ਬਹਾਲਿਅਨ ਚਾਲਿਅਨ, ਇੱਥੇ ਸਿਹਾਰੀਆਂ ਹਨ। ਆਮ ਤੌਰ 'ਤੇ ਅਸੀਂ ਅਣਗਹਿਲੀ ਕਰਦਿਆਂ ਹੋਇਆਂ ਇੱਕੋ ਜਿਹਾ ਹੀ ਉਚਾਰਨ ਕਰ ਜਾਂਦੇ ਹਾਂ, ਸਿਹਾਰੀ ਬਿਹਾਰੀ ਦਾ ਖਿਆਲ ਰੱਖਣਾ ਜੀ।
ਸਲੋਕ ਮਹੱਲਾ ਪਹਿਲਾ। ਕੋ ਬੁੱਧ ਡੂਮਣੀ, ਕੋ ਦਇਆ ਕਸਾਇਣ। ਪਰ ਨਿੰਦਾ ਘਟ ਚੂਹੜੀ, ਮੁਠੀ ਕ੍ਰੋਧ ਚੰਡਾਲ।
ਦੋ ਵਾਰ ਇਸ ਪੰਗਤੀ ਵਿੱਚ ਵਿਸਰਾਮ ਆਇਆ, ਜਮਕਾਵੀਂ ਅਤੇ ਵਿਸਰਾਮਵੀਂ। ਕੋ ਬੁੱਧ ਡੂਮਣੀ, ਇੱਥੇ ਜਮਕ ਭਾਵ ਅਰਧ ਵਿਸਰਾਮ ਹੈ। ਕੋ ਦਇਆ ਕਸਾਇਣ, ਇੱਥੇ ਵਿਸਰਾਮ ਹੈ। ਕਸਾਇਣ ਲਫਜ਼ ਉਚਾਰਨ ਕਰਦਿਆਂ ਹੋਇਆਂ ਖਿਆਲ ਰੱਖਣਾ ਕਿ ਵਿੱਚ ਐੜੇ ਦੀ ਆਵਾਜ਼ ਨਾ ਆਵੇ। ਆਮ ਤੌਰ 'ਤੇ ਸਾਡੇ ਮੂੰਹੋਂ ਨਿਕਲ ਜਾਂਦਾ ਕਸਾਇਣ, ਇਉਂ ਨਹੀਂ ਹੋਣਾ ਚਾਹੀਦਾ। ਕੋ ਬੁੱਧ ਡੂਮਣੀ, ਕੋ ਦਇਆ ਕਸਾਇਣ। ਪਰ ਨਿੰਦਾ ਘਟ ਚੂਹੜੀ, ਇੱਥੇ ਫੇਰ ਵਿਸਰਾਮ ਹੈ। ਮੁੱਠੀ ਕ੍ਰੋਧ ਚੰਡਾਲ। ਹਾਂਜੀ।
ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆ ਨਾਲ। ਸੱਚ ਸੰਜਮ ਕਰਨੀ ਕਾਰਾਂ, ਨਾਵਣ ਨਾਉ ਜਪੇਹੀ। ਨਾਨਕ ਅੱਗੇ ਊਤਮ ਸੇਈ, ਜੇ ਪਾਪਾਂ ਪੰਧ ਨਾ ਦੇਹੀ।
ਜੇ ਪਾਪਾਂ ਪੰਧ ਨਾ ਦੇਹੀ, ਜੇ ਜੱਜੇ ਸਿਹਾਰੀ ਹੈ। ਇਸ ਦਾ ਉਚਾਰਣ ਜੇ ਨਾ ਬਣੇ, ਭਾਵ ਲਾਮ ਨਾਲ ਨਹੀਂ ਹੋਣਾ ਚਾਹੀਦਾ। ਕੇ ਜੇ ਜੇ, ਗੁਰਬਾਣੀ ਵਿੱਚ ਅਨੇਕਾਂ ਵਾਰ ਇਹ ਅੱਖਰ ਆਉਂਦੇ ਨੇ। ਕੱਕੇ ਸਿਹਾਰੀ ਕੇ, ਕੱਕੇ ਲਾਮ ਕੇ, ਜੱਜੇ ਸਿਹਾਰੀ ਜੇ, ਜੱਜੇ ਲਾਮ ਜੇ। ਇਹ ਆਪਾਂ ਭਾਈ ਖਿਆਲ ਰੱਖਣਾ ਹੈ। ਇੱਥੇ ਸਤਿਗੁਰੂ ਜੀ ਨੇ ਸਿਹਾਰੀ ਲਿਖੀ ਹੋਈ ਹੈ, ਖਿਆਲ ਦੇ ਨਾਲ ਉਚਾਰਨ ਕਰਨਾ ਜੀ। ਜੇ ਪਾਪਾਂ ਪੰਧ ਨਾ ਦੇਹੀ, ਪੰਧ ਇੱਥੇ ਦੱਦਾ ਹੈ, ਧੱਦਾ ਨਹੀਂ ਬੋਲਣਾ, ਪੰਧ ਨਹੀਂ ਬੋਲਣਾ। ਹਾਂਜੀ।
ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ, ਜਾ ਕਉ ਨਦਰ ਕਰੇ। ਜੋ ਤਿਸ ਭਾਵੈ ਨਾਨਕਾ, ਕਾਗਹੋ ਹੰਸ ਕਰੇ। ਪੌੜੀ ਕੀਤਾ ਲੋੜੀਐ ਕੰਮ, ਸੋ ਹਰ ਪਹਿ ਆਖੀਐ। ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਐ। ਸੰਤਾ ਸੰਗ ਨਿਧਾਨ, ਅੰਮ੍ਰਿਤ ਚਾਖੀਐ। ਭੈ ਭੰਜਨ ਮਿਹਰਵਾਨ, ਦਾਸ ਕੀ ਰਾਖੀਐ। ਨਾਨਕ ਹਰ ਗੁਣ ਗਾਏ, ਅਲਖ ਪ੍ਰਭ ਲਾਖੀਐ। ਸਲੋਕ ਮਹੱਲਾ ਤੀਜਾ। ਜੀਓ ਪਿੰਡ ਸਭ ਤਿਸ ਕਾ, ਸਭ ਸਹਿ ਦੇ ਆਧਾਰ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾਤਾਰ। ਹਉ ਬਲਿਹਾਰੀ ਤਿਨ ਕਉ, ਜਿਨ ਧਿਆਇਆ ਹਰ ਨਿਰੰਕਾਰ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ, ਸਤਿਗੁਰ ਮਿਲੇ ਹੈ ਉਲਟੀ ਭਈ, ਨਵ ਨਿਧ ਖਰਚਿਓ ਖਾਓ।
ਖਰਚਿਓ ਖਾਓ, ਖੱਖਾ ਰਾਰਾ ਚੱਚੇ ਸਿਹਾਰੀ ਊੜੇ ਔਂਕੜ ਖਰਚਿਓ। ਆਪਾਂ ਖਰਚਾਓ ਨਹੀਂ ਪੜ੍ਹਨਾ ਕਿ ਨਵ ਨਿਧ ਖਰਚਾਓ ਖਾਓ, ਇਉਂ ਨਹੀਂ, ਨਵ ਨਿਧ ਖਰਚਿਓ ਖਾਓ। ਹਾਂਜੀ,
18 ਹੈ ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ, ਅਨਹਦ ਧੁਨੀ ਸਦ ਵੱਜਦੇ, ਉਨ ਮਨ ਹਰ ਲਿਵ ਲਾਏ। ਨਾਨਕ ਹਰ ਭਗਤ ਤਿਨਾ ਕਹਿ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ। ਪੌੜੀ, ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕਹਿ ਦਰ ਆਇਆ, ਹਰ ਅੰਦਰ ਸੁਣੀ ਪੂਕਾਰ, ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ ਕਹਿ, ਕਿਤ ਅਰਥ ਤੂੰ ਆਇਆ। ਨਿਤ ਦੇਵਹੁ ਦਾਨ ਦਇਆਲ ਪ੍ਰਭ, ਹਰ ਨਾਮ ਧਿਆਇਆ, ਹਰ ਦਾਤਾ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਸੁਧ। ਇੱਕ ਓਅੰਕਾਰ
ਸੰਗਤ ਜੀ, ਇਹ ਜੋ ਸੁਧ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਰ ਦੇ ਅਖੀਰ ਵਿੱਚ ਸਰ ਦਿੱਤਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਲਿਖਦੇ ਸਨ, ਵਾਰਾਂ ਦੀ ਲਿਖਾਈ ਹੋਈ, ਸੱਚੇ ਪਾਤਸ਼ਾਹ ਜੀ ਨੇ ਕਿਹਾ ਵਾਰਾਂ ਸੋਧ ਕੇ, ਲਗ ਮਾਤਰ ਅੱਖਰ ਸੋਧ ਕੇ ਲਿਖਣਾ ਹੈ। ਭਾਈ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਇੱਥੇ ਸੰਕੇਤ ਲਿਖਿਆ ਹੈ। ਅੱਗੇ ਕਈ ਜਗ੍ਹਾ 'ਤੇ ਸ਼ੁੱਧ ਕੀਚੇ ਪਾਠ ਵੀ ਆਉਂਦਾ ਹੈ, ਜਿਹਦਾ ਅਰਥ ਹੈ ਵੀ ਸ਼ੁੱਧ ਕੀਤਾ ਗਿਆ। ਸੋ ਸਾਧ ਸੰਗਤ ਜੀ, ਇਹ ਵੀ ਆਪਾਂ ਨੂੰ ਨਾਲ ਪੜ੍ਹਨਾ ਹੈ। ਕਈ ਪ੍ਰੇਮੀ ਕਹਿੰਦੇ ਨੇ ਪਾਠ ਦਾ ਅੰਗ ਨਹੀਂ ਪੜ੍ਹਨਾ, ਐਸਾ ਨਹੀਂ ਹੈ। ਜੇ ਸਤਿਗੁਰਾਂ ਨੇ ਲਿਖਿਆ ਹੈ ਤਾਂ ਕਿਸੇ ਪ੍ਰਯੋਜਨ ਵਾਸਤੇ ਲਿਖਿਆ ਹੈ, ਜੇ ਅਸੀਂ ਪੜ੍ਹਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਉਂ ਲਿਖਿਆ ਹੈ। ਸੋ ਸ਼ੁੱਧ ਪਾਠ ਇੱਥੇ ਵਾਰ ਸੰਪੂਰਨ 21 ਪੌੜੀਆਂ ਦੀ ਇਹ ਵਾਰ ਸੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ। ਸਲੋਕ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੀ ਆਏ ਹਨ। ਇਸ ਤੋਂ ਅੱਗੇ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਇੱਕ ਕੌਤਕ ਦੇਖ ਰਹੇ ਸਨ ਬਨਾਰਸ ਦੇ ਵਿੱਚ, ਕਿ ਇੱਕ ਮਾਈ ਕੋਠੇ ਦੇ ਉੱਤੇ ਚਰਖਾ ਡਾਹ ਕੇ ਬੈਠੀ ਹੋਈ ਪੂਣੀਆਂ ਕੱਤ ਰਹੀ ਹੈ, ਔਰ ਉਹਦਾ 4 ਸਾਲ ਦਾ ਬੱਚਾ ਹੈ ਉਹਨੂੰ ਨਾਲ ਨਾਲ ਖਿਡਾ ਰਹੀ ਹੈ। ਪਤੀ ਉਸਦਾ ਗੁਜ਼ਰ ਚੁੱਕਾ ਹੈ, ਆਪਣੇ ਬੱਚੇ ਵੱਲ ਦੇਖ ਕੇ ਆਸ ਕਰਦੀ ਹੈ ਕਿ ਇਹ ਮੇਰਾ ਬੱਚਾ ਹੁਣ ਥੋੜ੍ਹੇ ਦਿਨਾਂ ਨੂੰ ਜਵਾਨ ਹੋ ਜਾਏਗਾ, ਮੈਂ ਇਸ ਦੀ ਸ਼ਾਦੀ ਕਰ ਦਿਆਂਗੀ, ਔਰ ਇਸ ਦੀ ਜਦੋਂ ਪਤਨੀ ਆਏਗੀ ਮੇਰਾ ਪਰਿਵਾਰ ਵਧੇਗਾ, ਮੇਰੀ ਸੇਵਾ ਬੁਢੇਪੇ 'ਚ ਇਹ ਕਰਿਆ ਕਰਨਗੇ। ਐਸੀਆਂ ਉਮੀਦਾਂ ਲਾ ਕੇ ਆਪਣੇ ਬੱਚੇ ਨੂੰ ਨਾਲ ਨਾਲ ਖਿਡਾਉਂਦੀ ਹੈ, ਨਾਲੇ ਚਰਖਾ ਕੱਤਦੀ ਹੈ, ਕੋਠੇ ਦੇ ਉੱਪਰ ਬੈਠੀ ਨੇ, ਇਸ ਤਰ੍ਹਾਂ ਜਰਾ ਉਹ ਗੇਂਦ ਸੀਗੀ ਉਹਨੂੰ ਜਰਾ ਜ਼ੋਰ ਨਾਲ ਹੱਥ ਮਾਰਿਆ, ਬੱਚਾ ਉਸ ਗੇਂਦ ਨੂੰ ਫੜ ਕੇ ਲੈ ਆਉਂਦਾ ਸੀ, ਉਹ ਫਿਰ ਰੇਡ ਦਿੰਦੀ ਸੀ, ਐਤਕੀ ਜਰਾ ਜ਼ੋਰ ਨਾਲ ਹੱਥ ਵੱਜਿਆ ਅਤੇ ਗੇਂਦ ਚੁਬਾਰਿਓਂ ਥੱਲੇ ਜਾ ਡਿੱਗੀ, ਅਤੇ ਉਹ ਗੇਂਦ ਨੂੰ ਫੜਦਾ ਫੜਦਾ ਬੱਚਾ ਵੀ ਧੌਣ ਭਰਨੇ ਕੋਠੇ ਤੋਂ ਡਿੱਗਾ ਅਤੇ ਉਸ ਦੇ ਪ੍ਰਾਣ ਪੰਖੇਰੂ ਉੱਡ ਗਏ। ਮਾਂ ਦਾ ਇਕਲੌਤਾ ਪੁੱਤਰ ਭਗਤ ਕਬੀਰ ਸਾਹਿਬ ਜੀ ਦੀਆਂ ਅੱਖਾਂ ਦੇ ਸਾਹਮਣੇ ਪ੍ਰਾਣ ਤਿਆਗ ਗਿਆ। ਉਸ ਸਮੇਂ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ, ਜਿਹਦੇ 'ਚ ਇਹ ਸਿੱਖਿਆ ਦਿੰਦੇ ਹੈ ਕਿ ਜੀਵ ਆਪਣੀ ਉਮਰ ਨੂੰ ਸਮਝ ਲਿਆ ਕਿ ਵੱਡੀ ਹੋ ਰਹੀ ਹੈ, ਵਾਸਤਵ ਵਿੱਚ ਹਰ ਇੱਕ ਬੰਦੇ ਦੀ ਉਮਰ ਦਿਨੋ ਦਿਨ ਘਟਦੀ ਜਾ ਰਹੀ ਹੈ। ਆਓ ਜੀ ਸਰਵਣ ਕਰੀਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ, ਏਕ ਸਵਾਨ ਕਹਿ ਘਰ ਗਾਵਣਾ।
ਸਤਿਸੰਗ ਜੀ, ਇਹ ਜੋ ਸਿਰਲੇਖ ਦਿੱਤਾ ਹੈ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਆਉਂਦਾ ਹੈ, ਏਕ ਸਵਾਨ ਦੋਏ ਸਵਾਨੀ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 24 ਅੰਗ ਅਤੇ ਪਿੱਛੇ ਸ੍ਰੀ ਰਾਗ ਵਿੱਚ ਜਿਹੜੇ ਘਰ ਵਿੱਚ ਉਸ ਨੂੰ ਗਾਉਣ ਦੀ ਤਾਕੀਦ ਹੈ, ਉਸੇ ਘਰ ਵਿੱਚ ਇਹ ਸ਼ਬਦ ਗਾਣਾ ਮਹਾਰਾਜ ਜੀ ਇਹ ਸੰਕੇਤ ਦਿੰਦੇ ਹਨ। ਚੌਥੇ ਘਰ ਦੇ ਵਿੱਚ ਇਹ ਸ਼ਬਦ ਜੋ ਗਾਇਆ ਹੈ ਪਿੱਛੇ, ਏਕ ਸਵਾਨ ਦੋਏ ਸਵਾਨੀ ਨਾਲ, ਤਾਂ ਮਹਾਰਾਜ ਕਹਿੰਦੇ ਉਸੇ ਘਰ ਵਿੱਚ ਇਸ ਨੂੰ ਗਾਇਨ ਕਰਨਾ ਹੈ। ਹਾਂਜੀ,
जननी जानत सोत बड़ा होत है, इतना को ना जाने जे दिन दिन अवद घटत है।
इतना अते को इन्हां दोहां शब्दां नूं संबंधक रखना, जिवें असीं आम अपनी बोलचाल विच बोल दिंदे आ इन्ना को, इसे तरह इत्थे ये वचन है इतना को ना जाने जे दिन दिन अवद घटत है।
मोर मोर कर अधिक लाड धर, पेखत ही जमराव हसै, ऐसा तैं जग भरम लाया, कैसे बूझै जब मोहया है माया रहाओ। कहत कबीर छोड़ बिखिया रस, इत संगत निहचौ मरणा, रमैया जप हो प्राणी, अनत जीवन बाणी, अनत जीवन बाणी, इन बिद भव सागर तरणा।
रमैया जप हो प्राणी, अनत जीवन बाणी। अनत इस लफज का उचारण करद्या होया आप अंत नहीं बोल जाना, नन्ने नू गुप्त नहीं कर जाना, वो टिप्पी बन जाएगी अंत बोलेंगे ते। अनत पूरे अखरां का पूरा पूरा उचारण, अनत जीवन बाणी, अनत जीवन नहीं कहना, अनत जीवन बाणी, इन बिद भव सागर तरना।
जां तिस भावै ता लागै भाव, भरम भुलावा विच हो जाए, उपजै सहज ज्ञान मत जागै, गुर प्रसाद अंतर लिव लागै, इत संगत नाही मरना, हुकम पछाण तां खसमै मिलना रहाओ। दूजा श्री राग त्रिलोचन का, माया मोह मन आग लड़ा प्राणी, जरा मरण पौ विसर गया।
आग लड़ा, आग लड़ा नहीं कहना, आग लड़ा, आगल ते रड़ा उस दे नाल अगे संबंधक है, इं आग लड़ा इं पाठ करना है जी।
कोटांब देख बिगस है कमला ज्यो, पार घर जोह है कपट नरा, दूड़ा आयो है जम है तना, तेन आग लड़ै मैं रहन ना जाए।
आम तौर पर छापिया में आग लड़ै मैं वख वख छपिया हुंदा है, पर यह पाठ इकट्ठा है, इकट्ठा ही अर्थ इकट्ठा ही अखर रखना, तेन आग लड़ै मैं यूं इकट्ठा पाठ करना, तेन आग लड़ै मैं रहन ना जाए।
कोई कोई साजन आए कहे, मेल मेरे बीठोला लै बाहड़ी वलाए, मेल मेरे रमैया मैं ले हे छड़ाए, मेल मेरे रमैया मैं ले हे छड़ाए रखाओ। अनेक अनेक भोग राज बिसरे प्राणी, संसार सागर पै अमर भया, माया मूठा चेतस नाही, जन्म गवायो आलसिया, बिखम घोर पंथ चालना प्राणी, राव सास तह ना प्रवेशं, माया मोह तब बिसर गया, जां तजियले संसारं।
खालसा जी गुरबाणी विच अनेकां पद ऐसे हन जिन्हां दे अखीरले अखर दे उपर टिप्पी आउंदी है, तो उन्हां टिप्पी वाले अखरों का उचारण आम तौर पर आपां गलत सुनते हैं, बहुत गलत उचारण किया जाता है। जिमें भाई साहब जी ने पाठ पढ़िया है, राव सास तह ना परवेसं, इं शुद्ध पाठ है, परवेसं सस्से उपर टिप्पी संग, इस तों बाद होर कोई आवाज़ नहीं आनी चाहीदी, परवेसन नहीं बोलना, परवेसंग भी नहीं कहना। आम तौर पर पाठी परवेसंग बोल जाते हैं, गगे की आवाज़ नहीं आनी चाहिए, जदों टिप्पी की आवाज़ आपां अपने मूहों कढ़ी तां उत्थे ही आवाज़ रोक लैनी है। ये तरीका है इन्हां अखरां दे उचारण का। राव सस तह ना परवेसंग, माया मोह तब बिसर गया, जां तजियले संसारं, रारे उपर टिप्पी रंग, इं पाठ करना है। अगां गगे दी जां होर किसे तरह दी आवाज़ नहीं आउण देनी।
आज मेरा मन प्रगट भया है, पेखियाले धर्म राओ, तह कार दाल करन महाबली, तेन आगलड़ा मैं रहन ना जाए। जे को मूँ उपदेश करत है, तावाण तृण रतड़ा नारायणा, ਐ ਜੀ ਤੂੰ ਆਪੇ ਸਭ ਕਿਛ ਜਾਣਦਾ ਬਦਲ ਤ੍ਰਿਲੋਚਨ ਰਾ ਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨਹੋ ਰੇ ਪੰਡੀਆ।
ਇੱਥੇ ਇਹ ਸ਼ੰਕਾ ਤਾਂ ਸਾਡੇ ਮਨ ਵਿੱਚ ਆਵੇ ਕਿ ਪਹਿਲਾਂ ਸਤਿਗੁਰੂ ਜੀ ਨੇ ਭਗਤ ਕਬੀਰ ਜੀ ਦਾ ਸ਼ਬਦ ਲਿਖਿਆ, ਫਿਰ ਅੱਗੇ ਭਗਤ ਤ੍ਰਿਲੋਚਨ ਜੀ ਦਾ, ਅਤੇ ਫਿਰ ਅੱਗੇ ਕਬੀਰ ਜੀ ਦਾ ਆ ਗਿਆ ਹੈ। ਪਹਿਲਾਂ ਭਗਤ ਕਬੀਰ ਜੀ ਦੇ ਸ਼ਬਦ ਇਕੱਠੇ ਵੀ ਲਿਖੇ ਜਾ ਸਕਦੇ ਸੀ, ਤ੍ਰਿਲੋਚਨ ਜੀ ਦਾ ਬਾਅਦ ਵਿੱਚ ਲਿਖਿਆ ਜਾਂਦਾ। ਇਹ ਸ਼ੰਕਾ ਕਦਾਚਿਤ ਵੀ ਯੋਗ ਨਹੀਂ। ਸਤਿਗੁਰਾਂ ਨੇ ਪ੍ਰਕਰਣ ਮੇਲ ਕੇ ਰੱਖਿਆ ਹੈ। ਪ੍ਰਕਰਣ ਤੋਂ ਭਾਵ ਹੈ ਸਬਜੈਕਟ, ਵਿਸ਼ਾ। ਪਹਿਲੇ ਸ਼ਬਦ ਦਾ ਜੋ ਪ੍ਰਕਰਣ ਹੈ ਭਗਤ ਕਬੀਰ ਜੀ ਦਾ, ਆਪ ਜੀ ਨੇ ਗਿਆਨੀ ਜੀ ਪਾਸੋਂ ਸਰਵਣ ਕੀਤਾ, ਵੈਰਾਗਮਈ ਪ੍ਰਕਰਣ ਹੈ ਕਿ ਇਹ ਜੀਵਨ ਛਿਨ ਭੰਗਰ ਹੈ, ਨਾਸ ਹੋ ਜਾਣ ਵਾਲਾ ਹੈ, ਸਦਾ ਥਿਰ ਰਹਿਣ ਵਾਲਾ ਨਹੀਂ। ਭਗਤ ਤ੍ਰਿਲੋਚਨ ਜੀ ਦੇ ਸ਼ਬਦ ਦਾ ਵਿਸ਼ਾ ਵੀ ਇਹੀ ਹੈ। ਇਸ ਕਰਕੇ ਉਹ ਪ੍ਰਕਰਣ ਦੀ ਚਾਲ ਨੂੰ ਅੱਗੇ ਰੱਖਦਿਆਂ ਹੋਇਆਂ ਇਹ ਭਗਤ ਕਬੀਰ ਜੀ ਅਤੇ ਭਗਤ ਤ੍ਰਿਲੋਚਨ ਜੀ ਦੇ ਸ਼ਬਦ ਇੱਕ ਪ੍ਰਕਰਣ ਵਾਲੇ ਜਾਣ ਕੇ ਸਤਿਗੁਰਾਂ ਇਕੱਠੇ ਲਿਖੇ ਨੇ, ਅਤੇ ਸ੍ਰੀ ਰਾਗ ਵਿੱਚ ਭਗਤ ਕਬੀਰ ਜੀ ਦਾ ਜਿਹੜਾ ਦੂਸਰਾ ਸ਼ਬਦ ਹੈ ਉਹ ਵੱਖਰੇ ਪ੍ਰਕਰਣ ਦਾ ਹੈ, ਬ੍ਰਹਮ ਅਵਸਥਾ ਦੇ ਪ੍ਰਕਰਣ ਦਾ ਹੈ, ਉਹ ਸਤਿਗੁਰੂ ਜੀ ਨੇ ਬਾਅਦ ਵਿੱਚ ਲਿਖੇ ਹੈ। ਸਤਿਗੁਰਾਂ ਜੋ ਕੀਤਾ ਸੋ ਸਹੀ ਕੀਤਾ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਇਹ ਸ਼ੰਕਾ ਕਿਸੇ ਤਰ੍ਹਾਂ ਦੀ ਆਪਣੇ ਮਨ ਵਿੱਚ ਨਹੀਂ ਆਉਣ ਦੇਣੀ ਜੀ।
ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨਹੋ ਰੇ ਪੰਡੀਆ। ਅਬ ਕਿਛ ਕਹਿਨ ਨਾ ਜਾਈ, ਸੋਰ ਨਰ ਗਾਣ ਗੰਧਰਵ ਜਿਨ ਮੋਹੇ, ਤ੍ਰੇ ਭਵਨ ਮੇਖੁਲੀ ਲਾਈ। ਰਾਜਾ ਰਾਮ ਅਨਹਦ ਕਿੰਗੁਰੀ ਬਾਜੈ, ਜਾ ਕੀ ਦਿਸ਼ਟ ਨਾਦ ਲਿਵ ਲਾਗੈ ਰਖਾਓ। ਭਾਠੀ ਗਗਨ ਸਿੰਘਿਆ ਅਰ ਚੁੰਗਿਆ, ਕਣਕ ਕਲਸ ਇੱਕ ਪਾਇਆ।
ਸਿੰਘਿਆ ਅਰ ਚੁੰਗਿਆ, ਨੰਗੇ ਪਦ ਦਾ ਉਚਾਰਨ ਇੱਥੇ ਆਇਆ ਹੈ। ਆਮ ਤੌਰ 'ਤੇ ਇਸ ਅੱਖਰ ਨੂੰ ਬੋਲਣ ਦੀ ਜਾਚ ਨਾ ਹੋਣ ਕਰਕੇ ਪਾਠੀ ਸਿੰਘਿਆ ਚੁੰਗਿਆ ਬੋਲ ਜਾਂਦੇ ਨੇ, ਜੋ ਗਲਤ ਹੈ। ਸਿੰਘਿਆ ਅਰ ਚੁੰਗਿਆ ਇਉਂ ਪਾਠ ਕਰਨਾ ਹੈ ਜੀ।
ਪਾਠੀ ਗਗਨ ਸਿੰਘਿਆ ਅਰ ਚੁੰਗਿਆ, ਕਣਕ ਕਲਸ ਇੱਕ ਪਾਇਆ। ਤਿਸ ਮਹਿ ਧਾਰ ਚੁਆ ਅਤ ਨਿਰਮਲ, ਰਸ ਮਹਿ ਰਸਨ ਚੁਆਇਆ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਤੀਨ ਭਵਨ ਮਹਿ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਨ ਮਾਤਾ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ, ਪਹਿਰਿਆ ਕਹਿ ਘਰ ਗਾਵਣਾ।
ਇਹ ਹੁਣੇ ਹੁਣੇ ਆਪਾਂ ਸਾਧ ਸੰਗਤ ਜੀ ਉਚਾਰਨ ਕੀਤਾ ਹੈ। ਕੱਲ੍ਹ ਵੀ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਸੀ ਕਿ ਪਿੱਛੇ ਆਪਾਂ ਉਚਾਰਨ ਕਰਦੇ ਰਹੇ ਸੱਸੇ ਸਿਹਾਰੀ ਰਾਰੇ ਬਿਹਾਰੀ ਸ੍ਰੀ ਰਾਗ। ਉਸ ਤੋਂ ਬਾਅਦ ਇਹ ਜੋ ਹੁਣ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਸੱਸੇ ਦੇ ਚਰਨਾਂ ਵਿੱਚ ਰਾਰਾ ਹੈ। ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਸੀ ਇਹਨੂੰ ਸਰੀ ਰਾਗ ਨਹੀਂ ਉਚਾਰਨ ਕਰਨਾ, ਪਰ ਇਸ ਦਾ ਉਚਾਰਨ ਫਿਰ ਆਪਾਂ ਕਿਸ ਤਰ੍ਹਾਂ ਕਰਾਂਗੇ, ਕਿਉਂਕਿ ਰਾਰੇ ਕਈ ਜਗ੍ਹਾ ਚਰਨਾਂ ਵਿੱਚ ਆਉਂਦੇ ਹਨ। ਜਿਸ ਤਰ੍ਹਾਂ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ, ਇੱਕ ਕਿਰਪਾ ਸ਼ਬਦ ਹੁੰਦਾ ਹੈ, ਇੱਕ ਕਿਰਪਾ ਸ਼ਬਦ ਹੁੰਦਾ ਹੈ, ਇੱਕ ਸਰਬ ਸ਼ਬਦ ਹੈ, ਇੱਕ ਸਰਬ ਸ਼ਬਦ ਹੈ। ਇਸੇ ਤਰ੍ਹਾਂ ਇਹ ਜੋ ਇਸ ਨੂੰ ਸਰੀ ਉਚਾਰਨ ਤਾਂ ਨਹੀਂ ਕਰਨਾ, ਪਰ ਇਸ ਦਾ ਉਚਾਰਨ ਹੈ ਸ੍ਰੀ ਰਾਗ, ਕਿਉਂਕਿ ਚਰਨਾਂ ਵਿੱਚ ਰਾਰਾ ਹੈ, ਇਸ ਕਰਕੇ ਸ੍ਰੀ ਰਾਗ ਇਸ ਦਾ ਉਚਾਰਨ ਕਰਨਾ। ਸਰੀ ਵੀ ਨਹੀਂ ਕਰਨਾ, ਸ੍ਰੀ ਵੀ ਨਹੀਂ ਕਰਨਾ, ਸ੍ਰੀ ਰਾਗ, ਸ੍ਰੀ ਬੋਲਣਾ ਇਸ ਨੂੰ। ਸੱਸਾ ਆਪਾਂ ਸਮਝਦੇ ਹਾਂ ਪੰਜਾਬੀ ਵਿੱਚ ਕਿ ਸੱਸਾ ਪੂਰਾ ਹੈ, ਰਾਰਾ ਅੱਧਾ ਹੈ, ਪਰ ਐਸਾ ਨਹੀਂ ਹੈ। ਸੱਸਾ ਅੱਧਾ ਹੈ, ਰਾਰਾ ਪੂਰਾ ਹੈ। ਜਿਸ ਅੱਖਰ ਦੇ ਉੱਤੇ ਮਾਤਰਾ ਲੱਗੀ ਹੁੰਦੀ ਹੈ ਉਹ ਪੂਰਾ ਬੋਲਿਆ ਜਾਂਦਾ ਹੈ। ਇਸ ਕਰਕੇ ਸ੍ਰੀ ਰਾਗ ਉਚਾਰਨ ਕਰਨਾ ਆਪਾਂ, ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕੀਤੀ ਹੈ ਜੀ।
ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੇ, ਪਹਿਰਿਆ ਕਹਿ ਘਰ ਗਾਵਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜੋ ਪਿੱਛੇ ਪਾਵਨ ਸ਼ਬਦ ਪਹਿਰਿਆਂ ਦੇ ਆਏ ਸਨ, ਆਪ ਜੀ ਨੇ ਸਰਵਣ ਕੀਤੇ ਹਨ, ਉਹਨਾਂ ਦੇ ਉਸੇ ਘਰ ਵਿੱਚ ਇਹਨਾਂ ਪਾਵਨ ਸ਼ਬਦਾਂ ਨੂੰ ਮਹਾਰਾਜ ਜੀ ਨੇ ਗਾਉਣ ਦਾ ਸੰਕੇਤ ਦਿੱਤਾ ਹੈ, ਕਿਉਂਕਿ ਪਹਿਲੇ ਘਰ ਵਿੱਚ ਮਹਾਰਾਜ ਨੇ ਉਚਾਰਨ ਕੀਤੇ ਹਨ, ਸ੍ਰੀ ਰਾਗ ਵਿੱਚ ਹੀ ਆਏ ਹਨ। ਉਸੇ ਘਰ ਵਿੱਚ ਮਹਾਰਾਜ ਇਹ ਸ਼ਬਦ ਭਗਤ ਬੇਣੀ ਜੀ ਮਹਾਰਾਜ ਦਾ ਉਸ ਨੂੰ ਗਾਉਣ ਦੀ ਤਾਕੀਦ ਕਰਦੇ ਹਨ।
ਰੇ ਨਾਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦ ਮਦਨਾ ਅਹਿਨਿਸ ਏਕ ਅਗਿਆਨ ਸੋ ਨਾਗਾ
ਤੇ ਮਿਰਤਕ ਪਿੰਡ ਪਦ ਮਦਨਾ ਅਹਿਨਿਸ। ਕਈ ਛਾਪਿਆਂ ਵਿੱਚ ਪਾਦ ਮਾਦ ਨਾਂ ਵੱਖਰੇ ਵੱਖਰੇ ਛਪੇ ਹੁੰਦੇ ਨੇ, ਪਰ ਮਦਨਾ ਪਾਠ ਇਕੱਠਾ ਹੈ। ਮਿਰਤਕ ਪਿੰਡ ਪਾਦ ਮਦਨਾ ਅਹਿਨਿਸ ਏਕ ਅਗਿਆਨ ਸੋ ਨਾਗਾ। ਸੋ ਵੱਖਰਾ, ਨਾਗਾ ਵੱਖਰਾ, ਨਾਂਗਾ ਨਹੀਂ ਬੋਲਣਾ, ਸੋ ਨਾਗਾ। ਹਾਂਜੀ।
ਤੇ ਦਿਨ ਸੰਮਲ ਕਸ਼ਟ ਮਹਾਂ ਦੁੱਖ ਅਬ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰਹਰ ਮਨਹੋਂ ਬਿਸਾਰਿਆ ਫਿਰ ਪਛਤਾਵ ਹੈ ਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਮ ਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਖਾਉ ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹਿ ਬਿਆਪੈ ਰਸ ਮਿਸ ਮੇਧ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਖਤ ਗਲ ਬੰਧਿਆ ਤਰੁਣ ਤੇਜ ਪਰ ਤ੍ਰਿਯ ਮੁਖ ਜੁਹ ਹੈ ਸਰ ਅਪਸਰ ਨਾ ਪਛਾਣਿਆ ਉਨਮਤ ਕਾਮ ਮਹਾਂ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ ਸੋ
ਹਾਂਜੀ। ਤਰਨ ਤੇਜ ਪਰ ਤ੍ਰਿਯ ਮੁਖ ਜੋਹ ਹੈ ਸਰ ਅਪਸਰ ਨਾ ਪਛਾਣਿਆ। ਇਹ ਖਿਆਲ ਰੱਖਣਾ ਇੱਥੇ ਨਾਣਾ ਹੈ। ਉਨਮਤ
ਨੰਨਾ ਇਧਰ ਜੀ ਸਰੂਪ ਵਿੱਚ ਨੰਨਾ ਜੀ।
ਹਾਂਜੀ, ਪਹਿਲੇ ਵਿੱਚ ਨਾਣਾ, ਦੂਸਰੇ ਵਿੱਚ ਨੰਨਾ।
ਪਾਪ ਪੁੰਨ ਨਾ ਪਛਾਣਿਆ।
ਹਾਂਜੀ, ਇਹ ਦੋਹਾਂ ਅੱਖਰਾਂ ਦਾ ਆਪ ਜੀ ਨੇ ਫਰਕ ਖਿਆਲ ਰੱਖਣਾ। ਤਰਨ ਤੇਜ ਪਰ ਤ੍ਰਿਯ ਮੁਖ ਜੋਹ ਹੈ ਸਰ ਅਪਸਰ ਨਾ ਪਛਾਣਿਆ, ਇੱਥੇ ਨਾਣੇ ਨਾਲ ਪਾਠ ਹੈ। ਉਨਮਤ ਕਾਮ ਮਹਾ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ, ਇੱਥੇ ਨੰਨੇ ਨਾਲ ਹੈ। ਸੋ ਇਹ ਨਾਣੇ ਔਰ ਨੰਨੇ ਦੇ ਉਚਾਰਨ ਦਾ ਖਿਆਲ ਰੱਖਣਾ ਜੀ।
ਸੁਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਾਤਾਲ ਕੀ ਬਾਣੀ ਲੋਚਨ ਸ਼੍ਰਮ ਹੈ ਬੁੱਧ ਬਲ ਨਾਠੀ ਤਾ ਕਾਮ ਪਵਸ ਮਾਧਾਣੀ ਤਾ ਤੇ ਬਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛੈ ਪਛੁਤਾਣਾ ਨਿਕੁਟੀ ਦੇਹ ਦੇਖ ਧੁਨ ਉਪਜੈ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੈ ਥਾਕਾ ਤੇਜ ਉੱਡਿਆ ਮਨ ਪੰਖੀ ਘਰ ਆਂਗਨ ਨਾ ਸੁਖਾਈ ਬੇਣੀ ਕਹੈ ਸੁਨਹੋ ਰੇ ਭਗਤ ਹੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ ਜਉ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਛ ਹੋ ਅੰਤਰ ਜਾਮੀ ਪ੍ਰਭ ਤੇ ਜਨ ਜਾ ਨੀਜੈ ਜਨ ਤੇ ਸੁਆਮੀ ਸਰੀਰ ਅਰਾਧੈ ਮੋ ਕਉ ਵਿਚਾਰ ਦੇਹੂ ਰਵਿਦਾਸ ਸਮਦਲ ਸਮਝਾਵੈ ਕੋ।